ਸਤਿਗੁਰਾਂ ਦੀ ਪਾਵਨ ਹਜ਼ੂਰੀ 'ਚ ਬੈਠੀ ਕੀਰਤਨ ਦਾ ਰੰਗ ਰੰਗ ਸਵਾਰ ਰਹੇ ਗੁਰੂ ਰੂਪ ਸਾਧ ਸਿੰਘ ਜੀ ਫਤਿਹ ਨਾਲ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਓ ਜੀ ਜਿਨ੍ਹਾਂ ਨੇ ਅਥਾਹ ਨਾਮ ਸਿਮਰਨ ਦੀ ਕਮਾਈ ਕਰਕੇ ਆਪਣੇ ਆਤਮਿਕ ਆਪੇ ਵਿੱਚੋਂ 132 ਲਿਖਤਾਂ ਅਲੱਗ ਅਲੱਗ ਵਿਸ਼ਿਆਂ ਉੱਪਰ ਲਿਖੀਆਂ ਹਨ, ਅੱਜ ਆਪ ਜੀ ਨਾਲ ਸੰਗਤ ਵਿਸ਼ੇ ਉੱਪਰ ਸੰਗਤ ਭਾਗ ਬਾਰਵਾ ਉਸ ਨਾਲ ਸਾਂਝ ਕਰਨ ਲੱਗੇ ਹਾਂ। ਸਾਧ ਸੰਗਤ ਬਿਨ ਭਾਉ ਨਹੀਂ ਉਪਜੇ, ਭਾਉ ਬਿਨ ਭਗਤ ਨਾ ਹੋਏ ਤੇਰੀ। ਸੰਗਤ ਭਾਗ ਬਾਰਵਾ ਕੁਝ ਸਦੀਆਂ ਪਹਿਲਾਂ ਅਮਰੀਕਾ ਦੇ ਵਾਸੀ ਅਨਪੜ੍ਹ ਜੰਗਲੀ ਵਹਿਸ਼ੀ ਲੋਕ ਸਨ, ਜਦਕਿ ਯੂਰਪ ਦੇ ਦੇਸ਼ਾਂ ਦੀ ਸੱਭਿਅਤਾ ਗਿਆਨ ਅਤੇ ਵਿਗਿਆਨ ਦੁਆਰਾ ਤਰੱਕੀ ਕਰ ਰਹੀ ਸੀ। ਕੋਲੰਬਸ ਦੇ ਉਦਮ ਨਾਲ ਅਮਰੀਕਾ ਟਾਪੂ ਲੱਭਾ ਅਤੇ ਇਸ ਵਿੱਚ ਯੂਰਪ ਦੇ ਤਰੱਕੀ ਆਫਤਾ ਵਾਸੀਆਂ ਦੇ ਮੇਲ ਜੋਲ ਵਿਵਹਾਰ ਸੰਘ ਅਥਵਾ ਸੰਗਤ ਨਾਲ ਸਹਿਜੇ ਸਹਿਜੇ ਅਮਰੀਕਾ ਦੀ ਸੱਭਿਅਤਾ ਵੀ ਤਰੱਕੀ ਕਰ ਗਈ। ਯੂਰਪ ਦੀ ਸੱਭਿਅਤਾ ਸੰਗਤ ਬਗੈਰ ਅਮਰੀਕਾ ਨਿਵਾਸੀ ਆਪਣੀ ਪੁਰਾਣੀ ਸੱਭਿਅਤਾ ਵਿੱਚ ਹੀ ਜਕੜੇ ਰਹਿਣੇ ਸਨ। ਐਨ ਇਸੇ ਤਰ੍ਹਾਂ ਇਸ ਮਾਇਕੀ ਮੰਡਲ ਦੇ ਜੀਵ ਆਤਮਿਕ ਗਿਆਨ ਦੀ ਰੋਸ਼ਨੀ ਬਗੈਰ ਹਉਮੈ ਦੇ ਭਰਮ ਭੁਲਾਵੇ ਦੇ ਹਨੇਰ ਖਾਤੇ ਵਿੱਚ ਗਲਤਾਨ ਹਨ, ਖੂਹ ਦੇ ਡੱਡੂ ਵਾਂਗ। ਇਹ ਜੀਵ ਆਪਣੀ ਹੀ ਬਣਾਈ ਹੋਈ ਹਉਮੈ ਦੀ ਅਗਿਆਨਤਾ ਦੇ ਖੂਹ ਖਾਤੇ ਵਿੱਚ ਪਲਚ ਪਲਚ ਕੇ ਆਪਣਾ ਜੀਵਨ ਅਜਾਈ ਗਵਾ ਰਹੇ ਹਨ। ਖੂਹ ਦੇ ਡੱਡੂ ਨੂੰ ਜੇ ਕੋਈ ਦੱਸੇ ਕਿ ਖੂਹ ਤੋਂ ਬਾਹਰ ਅਤਿਅੰਤ ਵਿਸ਼ਾਲ ਦੁਨੀਆ ਹੈ ਜਿਸ ਵਿੱਚ ਅਥਾਹ ਸਮੁੰਦਰ ਹਨ, ਤਾਂ ਡੱਡੂ ਇਸ ਗੱਲ ਉੱਤੇ ਸ਼ੱਕ ਕਰਦਾ ਹੈ ਅਤੇ ਮੰਨਣ ਲਈ ਤਿਆਰ ਨਹੀਂ ਹੈ। ਕੂਬ ਭਰਿਓ ਜੈਸੇ ਦਾਦਰਾ, ਕੱਚ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਬਿਖਿਆ ਬਿਮੋਹਿਆ, ਕੱਛ ਆਰਾ ਪਾਰ ਨਾ ਸੂਝ। ਜਦ ਤੋਂ ਦੁਨੀਆ ਸਾਜੀ ਗਈ ਹੈ ਰੱਬ ਨੇ ਸਾਡੇ 'ਤੇ ਤਰਸ ਕਰਕੇ ਅਪਾਰ ਕਿਰਪਾ ਦੁਆਰਾ ਆਤਮਿਕ ਮੰਡਲ ਵੱਲ ਸਾਨੂੰ ਪ੍ਰੇਰਨ ਲਈ ਅਨੇਕਾਂ ਗੁਰੂ ਅਵਤਾਰ ਪੀਰ ਔਲੀਏ ਗੁਰਮੁਖ ਭਗਤ ਸਾਧ ਸੰਤ ਜਗ ਵਿੱਚ ਪਠਾਏ, ਜਿਨ੍ਹਾਂ ਨੇ ਆਪਣੀ ਸ਼ਖਸੀ ਜੀਵਨ ਅਤੇ ਬਾਣੀਆਂ ਦੁਆਰਾ ਜੀਵਾਂ ਨੂੰ ਆਤਮਿਕ ਮੰਡਲ ਦਾ ਸੰਦੇਸ਼ ਦਿੱਤਾ ਅਤੇ ਪ੍ਰੇਰਿਆ। ਸਾਧ ਰੂਪ ਆਪਣਾ ਤਨ ਤਾਰਿਆ, ਮਹਾਂ ਅਗਨ 'ਤੇ ਆਪ ਉਭਾਰਿਆ। ਜਦ ਆਤਮਿਕ ਦੇਸ਼ ਦੇ ਵਾਸੀ ਹਰ ਜਨ ਉਚੇਰੀ ਚੰਗੇਰੀ ਸੁਨੇਰੀ ਸੁਖਦਾਈ ਰਸਮਈ ਪ੍ਰੇਮਮਈ ਬਿਸਮਾਦੀ ਬਾਣੀ ਆਤਮ ਗਿਆਨ ਕਹਾਣੀਆਂ ਉਪਦੇਸ਼ ਸ਼ਬਦ ਨਾਮ ਆਦਿ ਸੁਣਾਉਂਦੇ ਹਨ, ਤਾਂ ਜਨਮਾਂ ਜਨਮਾਂਤਰਾਂ ਤੋਂ ਦਿੜ ਹੋਏ ਮਾਇਕੀ ਭਰਮ ਭੁਲਾਵੇ ਦੇ ਨਿਸ਼ਚੇ ਕਾਰਨ ਅਸੀਂ ਓਪਰੇ ਜੇ ਮਨ ਨਾਲ ਇਹਨਾਂ ਆਤਮਿਕ ਦੇਸ਼ ਦੇ ਸੰਦੇਸ਼ਾਂ ਨੂੰ ਸੁਣ ਸੁਣਾ ਕੇ ਪੜ੍ਹ ਪੜ੍ਹਾ ਕੇ ਮਨ ਦੀ ਆਪਣੀ ਰੰਗਤ ਚਾੜ ਕੇ ਮਨ ਘੜਤ ਗਿਆਨ ਘੋਟ ਕੇ ਸਿਰ ਹਿਲਾ ਛੱਡਦੇ ਹਾਂ, ਕਿਉਂਕਿ ਇਹ ਅਨੋਖੀ ਸਿੱਖਿਆ ਅਤੇ ਦੈਵੀ ਗਿਆਨ ਸਾਡੇ ਮਨ ਨੂੰ ਪਾਉਂਦਾ ਹੀ ਨਹੀਂ, ਪੁੜਦਾ ਹੀ ਨਹੀਂ, ਪਕੜਦਾ ਹੀ ਨਹੀਂ, ਮੁਆਫਕ ਵੀ ਨਹੀਂ ਆਉਂਦਾ, ਨਿਸ਼ਚਾ ਵੀ ਨਹੀਂ ਆਉਂਦਾ। ਇਸ ਮਨ ਕੋ ਬਸੰਤ ਕੀ ਲਗੇ ਨਾ ਸੋਏ, ਇਹ ਮਨ ਜਲਿਆ ਦੂਜਾ ਧੋਏ, ਜਿਸ ਕਾਰਨ ਸਾਡਾ ਅੰਦਰਲਾ ਮਨ ਗੁਰਬਾਣੀ ਵਿੱਚ ਦਰਸਾਏ ਆਤਮਿਕ ਗਿਆਨ ਨੂੰ ਮੰਨਣ ਲਈ ਤਿਆਰ ਨਹੀਂ ਹੁੰਦਾ। ਪੜ੍ਹੀਏ ਗੁਣੀਏ ਕਿਆ ਕਥੀਏ ਜਾਂ ਮੁੰਡੋ ਕੁੱਥਾ ਜਾਏ, ਪੜ੍ਹੀਏ ਗੁਣੀਏ ਨਾਮ ਸਭ ਸੁਣੀਏ ਅਨੁਭਵ ਭਾਵਨਾ ਦਰਸੈ, ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸੇ ਨਾ ਪਰਸੇ। ਇਸ ਤਰ੍ਹਾਂ ਗੁਰਬਾਣੀ ਦੇ ਆਤਮਿਕ ਗਿਆਨ ਦੇ ਅੰਤਰੀ ਭਾਵਾਂ ਅਤੇ ਅਨੁਭਵੀ ਤੱਤ ਗਿਆਨ ਨੂੰ ਸਮਝਣ ਜਾਣਨ ਅਥਵਾ ਕਮਾਉਣ ਦਾ ਸਾਨੂੰ ਖਿਆਲ ਹੀ ਨਹੀਂ ਆਉਂਦਾ, ਲੋੜ ਹੀ ਨਹੀਂ ਪਾਸਦੀ, ਉਤਸ਼ਾਹ ਵੀ ਨਹੀਂ ਆਉਂਦਾ, ਖੇਚਲ ਵੀ ਨਹੀਂ ਕਰਦੇ, ਉਦਮ ਤਾਂ ਕੀ ਕਰਨਾ ਸੀ। ਅਸੀਂ ਇਸ ਧੁਰੋਂ ਆਈ ਬਾਣੀ ਨੂੰ ਪਾਠ ਕਰਨ, ਪੂਜਾ ਕਰਨ, ਭਾਈਚਾਰਕ ਵਿਵਹਾਰ ਗਰਜਾਂ ਪੂਰੀਆਂ ਕਰਨ, ਮਾਇਆ ਕਮਾਉਣ, ਰਾਗ ਦੇ ਪ੍ਰਗਟਾਵੇ, ਗਿਆਨ ਘੋਟਣ, ਵਾਦ ਵਿਵਾਦ ਕਰਨ, ਮਨੋਤਾ ਮਨਾਉਣ, ਫੋਕਾ ਪ੍ਰਚਾਰ ਕਰਨ, ਭਲੇ ਭਲੇਰੇ ਬਣਨ, ਧਾਰਮਿਕ ਠਾਠ ਬਾਟ ਰਚਾਉਣ ਲਈ ਹੀ ਵਰਤਦੇ ਹਾਂ। ਇਹ ਗੁਰਬਾਣੀ ਧੁਰੋਂ ਆਤਮਿਕ ਮੰਡਲ ਤੋਂ ਉਤਰੀ ਹੈ। ਇਸ ਦੇ ਅੰਦਰ ਆਤਮਿਕ ਮੰਡਲ ਦਾ ਬਿਆਨ, ਗਿਆਨ, ਸੰਦੇਸ਼ ਅਤੇ ਪ੍ਰੇਰਨਾ ਭਰੀ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਅੰਮ੍ਰਿਤ ਬਾਣੀ ਤੱਤ ਵਿਖਾੜੀ ਗਿਆਨ ਧਿਆਨ ਵਿੱਚ ਆਈ। ਪਰ ਜਨਮ ਜਨਮਾਤਰਾਂ ਤੋਂ ਮਾਇਕੀ ਮੰਡਲ ਵਿੱਚ ਲਗਾਤਾਰ ਗਲਤਾਨ ਹੋ ਕੇ ਅਸੀਂ ਮਾਇਆ ਦਾ ਸਰੂਪ ਹੀ ਬਣ ਚੁੱਕੇ ਹਾਂ। ਅਸਲ ਵਿੱਚ ਸਾਡਾ ਰੱਬ ਮਾਇਆ ਹੀ ਹੈ ਅਤੇ ਪਰਮਾਰਥ ਇਸ ਝੂਠੀ ਮਾਇਆ ਦੀ ਪੂਜਾ ਕਰਨਾ ਹੈ। ਇਹ ਜਗ ਮਿੱਠਾ ਅਗਲਾ ਕਿ ਡਿੱਠਾ ਵਾਲੀ ਸਾਡੀ ਅੰਦਰਲੀ ਹਾਲਤ ਹੋ ਚੁੱਕੀ ਹੈ। ਇਸ ਝੂਠੀ ਮਾਇਆ ਰਾਣੀ ਦਾ ਹੀ ਅਸੀਂ ਖਿਆਲ ਕਰਦੇ ਹਾਂ, ਚਿਤਵਨੀ ਕਰਦੇ ਹਾਂ, ਵਿਉਂਤਾਂ ਕਰਦੇ ਹਾਂ, ਚਾਪਲੂਸੀ ਕਰਦੇ ਹਾਂ, ਅਭਿਆਸ ਕਰਦੇ ਹਾਂ, ਹੁਕਮ ਮੰਨਦੇ ਹਾਂ, ਪੂਜਾ ਕਰਦੇ ਹਾਂ, ਕਰਮ ਕਰਦੇ ਹਾਂ, ਘਾਲਣਾ ਘਾਲਦੇ ਹਾਂ। ਕੂੜ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕਾਮ ਕ੍ਰੋਧ ਮਾਇਆ ਮੈਂ ਚੀਤ, ਝੂਠ ਵਿਕਾਰ ਜਾਗੇ ਹਿਤ ਚੀਤ, ਪੂੰਜੀ ਪਾਪ ਲੋਭ ਕੀ ਕੀਤ। ਦੂਜੇ ਪਾਸੇ ਅਸੀਂ ਪਰਮਾਰਥ ਦਾ ਵੀ ਦਮ ਪੜਦੇ ਹਾਂ ਅਤੇ ਰੱਬ ਨਾਲ ਠਾਠਾ ਬਾਬਾ ਹੀ ਕਰਦੇ ਹਾਂ। ਜੇ ਕਦੇ ਸਾਡੇ ਉੱਤੇ ਕੋਈ ਬਿਪਤਾ ਆ ਪਵੇ ਤਾਂ ਅਸੀਂ ਇੱਕ ਪਾਸੇ ਤਾਂ ਪਾਠ ਪੂਜਾ ਕਰਦੇ ਹਾਂ, ਸਾਧਾ ਸੰਤਾਂ ਦੀਆਂ ਮਨੌਤਾਂ ਕਰਦੇ ਹਾਂ, ਦਾਨ ਸੁੱਖਦੇ ਹਾਂ, ਤੀਰਥ ਯਾਤਰਾ ਕਰਦੇ ਹਾਂ, ਅਰਦਾਸਾਂ ਕਰਦੇ ਹਾਂ, ਅਤੇ ਨਾਲ ਹੀ ਆਪਣੀ ਸਿਆਣਪ ਦੁਆਰਾ ਉਕਤੀਆਂ ਜੁਗਤੀਆਂ ਵੀ ਵਰਤਦੇ ਹਾਂ, ਸਿਫਾਰਸ਼ਾਂ ਵੀ ਪਾਉਂਦੇ ਹਾਂ, ਰਿਸ਼ਵਤਾਂ ਵੀ ਦਿੰਦੇ ਹਾਂ, ਧੱਕੇਸ਼ਾਹੀ ਕਰਦੇ ਹਾਂ। ਇਹ ਦੁਚਿੱਤੇ ਦੁਬਾਜਰੇ ਦੀ ਖੇਲ ਸਿਰਫ ਇਨਸਾਨੀ ਨਸਲ ਹੀ ਖੇਲਦੀ ਹੈ, ਬਾਕੀ ਜੂਨਾਂ ਨੂੰ ਦੂਜੇ ਭਾਵ ਦਾ ਗਿਆਨ ਹੀ ਨਹੀਂ। ਉਹ ਕਰਤੇ ਦੇ ਹੁਕਮ ਵਿੱਚ ਸਹਿ ਸਵਾਏ ਆਪਣਾ ਜੀਵਨ ਬਤੀਤ ਕਰ ਰਹੇ ਹਨ। ਇਨਸਾਨਾਂ ਵਿੱਚੋਂ ਵੀ ਇਹ ਦੂਜੇ ਭਾਵ ਅਥਵਾ ਪਾਖੰਡ ਦਾ ਵਰਤਾਰਾ ਇਹ ਅਖੌਤੀ ਧਰਮੀ ਲੋਕ ਹੀ ਕਰਦੇ ਹਨ। ਨਾਸਤਕ ਤਾਂ ਰੱਬ ਨੂੰ ਮੰਨਦੇ ਹੀ ਨਹੀਂ, ਇਸ ਲਈ ਉਹ ਪਖੰਡੇ ਨਹੀਂ ਹੋ ਸਕਦੇ। ਸੋ ਆਤਮਿਕ ਮੰਡਲ ਦੇ ਵਾਸੀ ਗੁਰਮੁਖ ਭਗਤ ਜਨ ਆਪਣੇ ਇਲਾਹੀ ਨਿੱਜ ਘਰ ਵਿੱਚ ਵਿਚਰਦੇ ਹਨ, ਉਹਨਾਂ ਨੂੰ ਮਾਇਕੀ ਮੰਡਲ ਦਾ ਕੋਈ ਲੇਪ ਨਹੀਂ ਹੁੰਦਾ। ਉਹ ਦੁਨੀਆਂ ਵਿੱਚ ਰੱਬੀ ਹੁਕਮ ਅਨੁਸਾਰ ਰੱਬ ਤੋਂ ਭੁੱਲੀਆਂ ਹੋਈਆਂ ਰੂਹਾਂ ਨੂੰ ਆਪਣੀ ਸ਼ਖਸ਼ੀ ਅਤੇ ਲਿਖਤੀ ਸਤਸੰਗਤ ਦੁਆਰਾ ਇਲਾਹੀ ਬਾਣੀ ਦਾ ਸੰਦੇਸ਼ ਦਿੰਦੇ ਹਨ। ਉਹ ਦੁਨੀਆਂ ਵਿੱਚ ਰੱਬੀ ਹੁਕਮ ਅਨੁਸਾਰ ਰੱਬ ਤੋਂ ਭੁੱਲੀਆਂ ਹੋਈਆਂ ਰੂਹਾਂ ਨੂੰ ਆਪਣੀ ਸ਼ਖਸ਼ੀ ਅਤੇ ਲਿਖਤੀ ਸਤਸੰਗਤ ਦੁਆਰਾ ਇਲਾਹੀ ਬਾਣੀ ਦਾ ਸੰਦੇਸ਼ ਦਿੰਦੇ ਹਨ। ਇਸ ਤਰ੍ਹਾਂ ਉਹਨਾਂ ਨੂੰ ਕੋਲੰਬਸ ਵਾਂਗ ਆਪਣੇ ਸੋਮੇ ਅਕਾਲ ਪੁਰਖ ਅਤੇ ਆਤਮਿਕ ਮੰਡਲ ਦਾ ਸੰਦੇਸ਼ ਦੇ ਕੇ ਨਿੱਜ ਘਰ ਵੱਲ ਪ੍ਰੇਰਦੇ ਹਨ। ਇਹਨਾਂ ਆਤਮਿਕ ਦੇਸ਼ ਦੇ ਵਾਸੀਆਂ ਗੁਰੂਆਂ, ਅਵਤਾਰਾਂ, ਭਗਤਾਂ, ਸਾਧਾਂ, ਸੰਤਾਂ, ਗੁਰਮੁਖ ਪਿਆਰਿਆਂ ਦੀ ਸਤਸੰਗਤ ਤੋਂ ਬਗੈਰ ਮਾਇਕੀ ਮੰਡਲ ਦੇ ਜੀਵਾਂ ਨੂੰ ਆਪਣੇ ਨਿੱਜ ਘਰ ਅਥਵਾ ਆਤਮਿਕ ਮੰਡਲ ਦਾ ਗਿਆਨ ਨਹੀਂ ਹੋ ਸਕਦਾ। ਗੁਰਬਾਣੀ ਇਸ ਨੁਕਤਾ ਨੂੰ ਇਉਂ ਦਰਸਾਉਂਦੀ ਹੈ, ਸਾਧ ਸੰਗਤ ਬਿਨ ਤਰਿਓ ਨਾ ਕੋਏ, ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸਟੋਰ। ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੇ, ਭਾਵ ਬਿਨ ਭਗਤ ਨਾ ਹੋਈ ਤੇਰੀ। ਸਾਧ ਸੰਗਤ ਗੁਰ ਸ਼ਬਦ ਬਿਨ ਲੱਖ ਚੁਰਾਸੀ ਜੋਨ ਪਵਾਵੇ ਭਾਈ ਗੁਰਦਾਸ ਜੀ। ਸਾਧ ਸੰਗਤ ਗੁਰ ਸ਼ਰਨ ਬਿਨ ਨੇਫਲ ਮਾਨਸ ਦੇ ਵਿਦੇਹੀ, ਸਾਧ ਸੰਗਤ ਬਿਨ ਭਰਮ ਭੁਲਾਇਆ। ਦੂਜੇ ਲਫਜ਼ਾਂ ਵਿੱਚ ਮਾਇਕੀ ਭਰਮ ਭੁਲਾਵੇ ਵਿੱਚ ਗਲਤਾਨ ਹੋਏ ਰੱਬ ਨੂੰ ਭੁੱਲੇ ਹੋਏ ਜੀਵਾਂ ਨੂੰ ਇਹਨਾਂ ਗੁਰਮੁਖ ਪਿਆਰਿਆਂ ਦੇ ਮੇਲ ਜੋਲ ਅਥਵਾ ਸਤਸੰਗਤ ਦੁਆਰਾ ਹੀ ਆਤਮਿਕ ਮੰਡਲ ਦਾ ਗਿਆਨ ਹੁੰਦਾ ਹੈ, ਨਿਸ਼ਚਾ ਹੁੰਦਾ ਹੈ, ਸ਼ਰਧਾ ਉਪਜਦੀ ਹੈ, ਚਾਅ ਉਪਜਦਾ ਹੈ, ਭੁੱਖ ਲੱਗਦੀ ਹੈ, ਪਿਆਸ ਲੱਗਦੀ ਹੈ, ਉਮਾ ਉੱਠਦਾ ਹੈ, ਮਨ ਰਹਿਸ ਵਿੱਚ ਆਉਂਦਾ ਹੈ, ਉੱਦਮ ਹੁੰਦਾ ਹੈ, ਸਿਮਰਨ ਹੁੰਦਾ ਹੈ, ਸੇਵਾ ਹੁੰਦੀ ਹੈ, ਆਤਮ ਛੋਹ ਲੱਗਦੀ ਹੈ, ਆਤਮਿਕ ਝਲਕਾਂ ਵੱਜਦੀਆਂ ਹਨ, ਆਤਮਾ ਜਾਗ ਪੈਂਦੀ ਹੈ, ਜਸਮਾਦ ਹੁੰਦਾ ਹੈ, ਪਿਆਰ ਆਉਂਦਾ ਹੈ, ਤਿਰ ਬਰਸ ਮਾਣਦੇ ਹਨ, ਪ੍ਰੇਮ ਸੁਪਨਾ ਦੇ ਹੰਡੋਲੇ ਮਾਣਦੇ ਹਨ, ਤਤ ਗਿਆਨ ਦੀ ਸੋਝੀ ਆਉਂਦੀ ਹੈ, ਆਤਮਿਕ ਰੰਗਰਸ ਮਾਣਦੇ ਹਨ, ਆਤਮਿਕ ਮਹਾਰਸ ਮਾਣਦੇ ਹਨ, ਸ਼ਬਦ ਦੀ ਸੋਝੀ ਹੁੰਦੀ ਹੈ, ਹੁਕਮ ਦੀ ਸੋਝੀ ਹੁੰਦੀ ਹੈ, ਨਾਮ ਦਾ ਪ੍ਰਕਾਸ਼ ਹੁੰਦਾ ਹੈ, ਮਾਇਆ ਛਲਨੀ ਤੋਂ ਛੁਟਕਾਰਾ ਹੁੰਦਾ ਹੈ, ਆਵਾਗਮਨ ਦਾ ਗੇਟ ਟੁੱਟ ਜਾਂਦਾ ਹੈ, ਜਮ੍ਹਾਂ ਤੋਂ ਛੁਟਕਾਰਾ ਹੋ ਜਾਂਦਾ ਹੈ, ਨਿੱਜ ਘਰ ਵਿੱਚ ਵਾਸਾ ਹੁੰਦਾ ਹੈ, ਸਹਿਜ ਦੀ ਮੌਜ ਮਾਣਦੇ ਹਨ, ਲੋਕ ਸੁੱਕੀਏ ਪਰ ਲੋਕ ਸੁਵੇਲੇ ਹੁੰਦੇ ਹਨ, ਮਾਇਕੀ ਪਵਜਤ ਉਤਰ ਜਾਂਦੇ ਹਨ। ਸਾਧ ਸੰਗਤ ਉਪਜੇ ਵਿਸ਼ਵਾਸ, ਬਾਹਰ ਭੀਤਰ ਸਦਾ ਪ੍ਰਗਾਸ। ਸਤਸੰਗਤ ਮੇਂ ਵਿਸ਼ਵਾਸ ਹੋਏ ਹਰ ਜੀਵਤ ਮਰਦ ਸੰਗਾਰੀ, ਤਿਤ ਜਾਏ ਬਹੁ ਸਤਸੰਗਤੀ, ਜਿੱਥੇ ਹਰ ਕਾ ਨਾਮ ਬਿਲੋਈਐ, ਸਹਿਜੇ ਹੀ ਹਰ ਨਾਮ ਲਿਓ, ਹਰ ਤਤ ਨ ਖੋਈਐ, ਮੁਕਤ ਬੈਕੁੰਠ ਸਾਧ ਕੀ ਸੰਗਤ, ਜਨ ਪਾਇਓ ਹਰ ਕਾ ਧਾਮ। ਸਾਧ ਸੰਗਤ ਮਿਲੇ, ਸਤਸੰਗਤ ਮਿਲੇ ਤਾਂ ਦ੍ਰਿੜਤਾ ਆਵੇ, ਹਰ ਨਾਮ ਹਰ ਰਾਮ ਨਾਮ ਨਿਸਤਾਰੇ, ਹਰ ਕੇ ਸੰਤ ਮਿਲ ਪ੍ਰੀਤ ਲਗਾਨੀ, ਵਿੱਚੇ ਗ੍ਰਹਿ ਉਦਾਸ। ਸਾਧ ਸੰਗਤ ਪਉ ਪਾਉ ਸਹਿਜ ਬੈਰਾਗ ਹੈ। ਆਤਮਿਕ ਤਤ ਗਿਆਨ ਤੋਂ ਬਗੈਰ ਮਨ ਦਾ ਦੀਵਾ ਬੁਝਿਆ ਹੋਇਆ ਹੈ, ਜਿਸ ਕਾਰਨ ਅਸੀਂ ਮਾਇਕੀ ਹਨੇਰ ਖਾਤੇ ਵਿੱਚ ਹੀ ਪਲਚ ਪਲਚ ਕੇ ਜੀਵਨ ਬਤੀਤ ਕਰਦੇ ਹਾਂ, ਹਉਮੈ ਵਿੱਚ ਪਾਠ ਪੂਜਾ ਕਰਮ ਧਰਮ ਕਰਦੇ ਹਾਂ, ਅਤੇ ਆਪਣੇ ਆਪ ਨੂੰ ਪਰਮਾਰਥੀ ਹੋਣ ਦੀ ਝੂਠੀ ਤਸੱਲੀ ਦਿੰਦੇ ਹਾਂ। ਹਉਮੈ ਦੀ ਅਗਿਆਨਤਾ ਵਿੱਚ ਕੀਤੇ ਹੋਏ ਕਰਮ ਧਰਮ ਇਹ ਰੁੱਖੇ ਸੁੱਖੇ ਫੋਕੇ ਮੁਰਦਾ ਸਾਧਨ ਹੀ ਹੁੰਦੇ ਹਨ। ਇਹਨਾਂ ਫੋਕੇ ਮੁਰਦਾ ਸਾਧਨਾ ਨਾਲ ਸਾਡੀ ਮਾਨਸਿਕ ਅਗਿਆਨਤਾ ਦਾ ਹਨੇਰ ਦੂਰ ਨਹੀਂ ਹੋ ਸਕਦਾ, ਅਤੇ ਨਾ ਹੀ ਸਾਡੇ ਅੰਤਰ ਆਤਮੇ ਨਾਮ ਦਾ ਪ੍ਰਕਾਸ਼ ਹੋ ਸਕਦਾ ਹੈ। ਪਰ ਅਸੀਂ ਬਾਹਰਮੁਖੀ ਫੋਕੇ, ਪਾਠ ਪੂਜਾ ਕਰਮ ਕਿਰਿਆ ਤੀਰਥ ਇਸ਼ਨਾਨ ਗਿਆਨ ਧਿਆਨ ਯੋਗ ਸਾਧਨਾ ਰੱਬ ਤੋਂ ਟੁੱਟਿਆ ਹੋਇਆਂ ਦਾ ਮੇਲ ਜੋਲ ਅਖੌਤੀ ਸੰਗਤ ਨੂੰ ਹੀ ਪਰਮਾਰਥ ਦੀ ਟੀਸੀ ਸਮਝ ਕੇ ਸੰਤੁਸ਼ਟ ਹੋਏ ਬੈਠੇ ਹਾਂ। ਸਿਰਫ ਸੰਤੁਸ਼ਟ ਹੀ ਨਹੀਂ ਬਲਕਿ ਭਲੇ ਭੁਲੇਰੇ ਪਰਮਾਰਥੀ ਪ੍ਰਚਾਰਕ ਗਿਆਨੀ ਪੰਡਿਤ ਅਖੌਤੀ ਸਾਧ ਅਖੌਤੀ ਸੰਤ ਅਥਵਾ ਧਰਮ ਦੇ ਠੇਕੇਦਾਰ ਬਣ ਕੇ ਆਫਰੇ ਫਿਰਦੇ ਹਾਂ। ਹਨੇਰਾ ਆਪਣੇ ਆਪ ਦੂਰ ਨਹੀਂ ਹੋ ਸਕਦਾ, ਹਨੇਰੇ ਨੂੰ ਦੂਰ ਕਰਨ ਲਈ ਪ੍ਰਕਾਸ਼ਮਈ ਲਾੜ ਚਾਹੀਦੀ ਹੈ। ਲੱਖਾਂ ਬੁੱਝੇ ਹੋਏ ਦੀਵੇ ਰੋਸ਼ਨੀ ਨਹੀਂ ਦੇ ਸਕਦੇ ਅਤੇ ਨਾ ਹੀ ਦੂਜੇ ਦੀਵਿਆਂ ਨੂੰ ਜਗਾ ਸਕਦੇ ਹਨ। ਐਨ ਇਸੇ ਤਰ੍ਹਾਂ ਹਉਮੈ ਵੇੜੇ ਮਨ ਨਾਲ ਕੀਤੇ ਹੋਏ ਪਾਠ ਪੂਜਾ ਕਰਮ ਧਰਮ ਦੁਆਰਾ ਸਾਡੀ ਮਾਨਸਿਕ ਅਗਿਆਨਤਾ ਦਾ ਹਨੇਰ ਦੂਰ ਨਹੀਂ ਹੋ ਸਕਦਾ। ਆਤਮਿਕ ਪ੍ਰਕਾਸ਼ਹੀਣ ਅਥਵਾ ਰਬੀਅਤ ਨਾਲ ਨੂੰ ਟੁੱਟੇ ਹੋਏ ਅਨੇਕਾਂ ਪ੍ਰਾਣੀਆਂ ਦੇ ਇਕੱਠ ਦੁਆਰਾ ਵੀ ਮਨ ਦਾ ਪਰਮ ਰੂਪੀ ਹਨੇਰ ਦੂਰ ਨਹੀਂ ਹੋ ਸਕਦਾ। ਐਸੇ ਇਕੱਠ ਨੂੰ ਮੇਲ ਜੋਲ ਜਾਂ ਸੰਗਤ ਨੂੰ ਸੰਗਤ ਤਾਂ ਕਿਹਾ ਜਾ ਸਕਦਾ ਹੈ, ਪਰ ਗੁਰਬਾਣੀ ਵੀ ਦਰਸਾਈ ਹੋਈ ਸਤਸੰਗਤ ਸਾਧ ਸੰਗਤ ਸੰਤ ਮੰਡਲੀ ਨਹੀਂ ਕਿਹਾ ਜਾ ਸਕਦਾ। ਗੁਰਬਾਣੀ ਵਿੱਚ ਸਪਸ਼ਟ ਕੀਤਾ ਗਿਆ ਹੈ, ਸਤਸੰਗਤ ਮੇਂ ਹਰ ਉਸਤਤ ਹੈ, ਸੰਗ ਸਾਧੂ ਮਿਲੇ ਪਿਆਰਿਆ। ਉਹ ਪੁਰਖ ਪੁਰਾਣੀ ਧਨ ਜਨ ਹੈ, ਉਪਦੇਸ਼ ਕਰੇ ਪਰ ਉਪਕਾਰਿਆ, ਜੋ ਹਰ ਰਾਤੇ ਸੇ ਜਨ ਪਰਵਾਨ, ਤਿਨਕੀ ਸੰਗਤ ਪਰਮ ਨਿਦਾਨ, ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਏ, ਨਾਨਕ ਇਹਾਂ ਸੁਖ ਆਗੇ ਮੁਖ ਉਜਲ ਸੰਗ ਸੰਤਨ ਕੇ ਪਾਈਏ। ਸੰਤ ਮੰਡਲ ਮੈਂ ਹਰ ਮਨ ਵਸੈ, ਸੰਤ ਮੰਡਲ ਮੈਂ ਦੁਰਤ ਸਭ ਨਸੈ, ਸੰਤ ਮੰਡਲ ਮੈਂ ਨਿਰਮਲ ਚੀਤ, ਸੰਤ ਸੰਗ ਹੋਏ ਏਕ ਪ੍ਰੀਤ, ਸੰਤ ਮੰਡਲ ਤਹਾਂ ਕਾ ਨਾਉ, ਪਾਰ ਬ੍ਰਹਮ ਕੇਵਲ ਗੁਣ ਗਾਉ। ਉਪਰਲੀਆਂ ਪੰਕਤਾਂ ਤੋਂ ਸਪਸ਼ਟ ਹੈ, ਉਪਰਲੀਆਂ ਪੰਕਤੀਆਂ ਤੋਂ ਸਪਸ਼ਟ ਹੈ ਕਿ ਨਾਮ ਪ੍ਰਕਾਸ਼ ਵਾਲੀਆਂ ਜਾਗਤ ਜੋਤ ਹੀ ਦੀ ਸੰਗਤ ਹੀ ਸਾਡੇ ਮਨ ਦੇ ਬੁਝੋਹੇ ਦੀਵੇ ਜਾਗ ਪੈਂਦੇ ਹਨ। ਉੱਪਰਲੀਆਂ ਪੰਕਤੀਆਂ ਤੋਂ ਸਪਸ਼ਟ ਹੈ ਕਿ ਨਾਮ ਪ੍ਰਕਾਸ਼ ਵਾਲੀਆਂ ਜਾਗਤ ਜੋਤਾਂ ਦੀ ਸੰਗਤ ਦੁਆਰਾ ਹੀ ਸਾਡੇ ਮਨ ਦੇ ਬੁਝੋਹੇ ਦੀਵੇ ਜਗ ਸਕਦੇ ਹਨ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇਂ ਇਹ ਕਣੀ ਦੀਪਕ ਤੇ ਦੀਪਕ ਪ੍ਰਗਾਸਿਆ ਤ੍ਰਿਵਣ ਜੋਤ ਦਿਖਾਈ। ਗੁਰਮੁਖ ਕੇਤੀ ਸ਼ਬਦ ਉਧਾਰੀ ਸੰਤੋ ਗੁਰਸਿੱਖ ਸਿੱਖ ਗੁਰ ਹੋਏ ਅਚਰਜ ਦਿਖਾਇਆ ਜੋਤੀ ਜੋਤ ਜਗਾਇਆ ਦੀਪ ਤਿਪਾਇਆ ਭਾਈ ਗੁਰਦਾਸ ਜੀ। ਇਸ ਮਹੱਤਵਪੂਰਨ ਆਤਮਿਕ ਨੁਕਸਤੇ ਨੂੰ ਪ੍ਰੋਫੈਸਰ ਪੂਰਨ ਸਿੰਘ ਜੀ ਹੋਰਾਂ ਨੇ ਹੋਰ ਸੋਹਣੀ ਤਰ੍ਹਾਂ ਦਰਸਾਇਆ ਹੈ। ਹਾਂਜੀ, ਇੱਕ ਪਲਕਾਰੇ ਵਿੱਚ ਸੰਤਾਂ ਦੀ ਨਜ਼ਰ ਲੱਖਾਂ ਰੂਹਾਂ ਦੀ ਸੁਰਤ ਨੂੰ ਮਦਦ ਦੇ ਸਕਦੀ ਹੈ। ਇੱਕ ਪਲਕਾਰੇ ਵਿੱਚ ਸੰਤਾਂ ਦੀ ਨਜ਼ਰ ਲੱਖਾਂ ਰੂਹਾਂ ਦੀ ਸੁਰਤ ਨੂੰ ਮਦਦ ਦੇ ਸਕਦੀ ਹੈ। ਇਹ ਨੇੜੇ ਪੂਰੇ ਮਨੁੱਖ ਨਹੀਂ ਹੁੰਦੇ, ਸ਼ਕਲ ਸੂਰਤ ਕੇਵਲ ਮਨੁੱਖਾਂ ਵਾਲੀ ਹੁੰਦੀ ਹੈ, ਪਰ ਇਹਨਾਂ ਵਿੱਚ ਮਨੁੱਖਾਂ ਵਰਗਾ ਕੁਛ ਨਹੀਂ ਹੁੰਦਾ, ਕੇਵਲ ਰੱਬੀ ਜੀਵਨ ਠਾਠਾ ਮਾਰਦਾ ਹੈ। ਹਾਂਜੀ, ਗੁਰਮੁਖ ਸੰਤ ਉਹ ਬਲਦੀਆਂ ਲਾਟਾਂ ਹਨ, ਉਹ ਬਿਜਲੀਆਂ ਹਨ ਜਿਹੜੀਆਂ ਸਤਿਗੁਰਾਂ ਨੇ ਆਪਣੇ ਹੱਥੀਂ ਫੜ ਰੱਖੀਆਂ ਹਨ, ਅਤੇ ਜਦ ਉਹਨਾਂ ਦੀ ਮਰਜ਼ੀ ਹੁੰਦੀ ਹੈ ਤਦ ਕਿਸੇ ਦੇ ਦਿਲ ਦੇ ਮੀਨਾਰ ਉੱਪਰ ਵਸ ਜਾਂਦੀਆਂ ਹਨ। ਹਾਂਜੀ, ਗੁਰਮੁਖ ਸੰਤ ਉਹ ਹਨ ਜਿਨ੍ਹਾਂ ਤੋਂ ਕੋਈ ਅੱਗ ਦੀ ਇੱਕ ਨਿੱਕੀ ਜਿਹੀ ਚਿੜਿੰਗ ਮੰਗਣ ਆਵੇ ਤਦ ਉਸਦਾ ਸਾਰਾ ਘਰ ਅੰਦਰ ਬਾਹਰ ਅਬਲੀ ਅਬਚਲੀ ਜੋਤ ਨਾਲ ਜਗ ਉੱਠੇ, ਹਨੇਰਾ ਹੀ ਨਾ ਰਹੇ, ਅਤੇ ਜੀਵਨ ਲਗਾਤਾਰ ਅਖੁੱਟ ਤੇਲ ਵਾਲੀ ਬੱਤੀ ਸਮਾਨ ਹੋ ਜਾਏ। ਹਾਂਜੀ, ਸਿਮਰਨ ਦਾ ਜੀਵਨ ਖਮੀਰ ਦਾ ਜੀਵਨ ਹੈ। ਇਹ ਖਮੀਰ ਗੁਰਸਿੱਖਾਂ ਪਾਸੋਂ ਮਿਲਦੀ ਹੈ। ਤਦੇ ਆਏ ਮਿਲ, ਗੁਰਸਿੱਖ ਆਏ ਮਿਲ ਦੀ ਪ੍ਰਾਰਥਨਾ ਸਤਿਗੁਰੂ ਨੇ ਸਿਖਾਈ ਹੈ। ਬਿਨਾਂ ਗੁਰਸਿੱਖਾਂ ਗੁਰਮੁਖਾਂ ਦੇ ਖਮੀਰ ਦਿੱਤੇ ਸਿੱਖੀ ਮਿਲ ਹੀ ਨਹੀਂ ਸਕਦੀ। ਅੰਮ੍ਰਿਤ ਛਕਾਉਣਾ ਇਸੇ ਗੁੱਝੇ ਖਮੀਰ ਦੀ ਰਾਸ ਦੇਣੀ ਹੈ ਪੰਜਾਂ ਪਿਆਰਿਆਂ ਰਾਹੀਂ। ਅਤੇ ਹਾਂਜੀ, ਸਿੱਖਾਂ ਦੀ ਪਹਿਲੀ ਲੋੜ ਸਿਮਰਨ ਦੇ ਖਮੀਰ ਦਾ ਜੀਵਨ ਹੈ। ਗੁਰਬਾਣੀ ਵਿੱਚ ਇਸ ਨੁਕਤੇ ਨੂੰ ਇਉਂ ਦਰਸਾਇਆ ਗਿਆ ਹੈ, ਤਿਤ ਜਾਏ ਬਹੁ ਸਤਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲੋਈਏ। ਤਿਤ ਜਾਏ ਬਹੁ ਸਤਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲੋਈਏ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਾਧ ਸੰਗ ਹਰ ਕੇ ਰੰਗ ਗੋਬਿੰਦ ਸਿਮਰਨ ਲੱਗ ਗਿਆ। ਸਾਧ ਸੰਗ ਹਰ ਕੇ ਰੰਗ ਗੋਬਿੰਦ ਸਿਮਰਨ ਲੱਗ ਗਿਆ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਾਧ ਕੇ ਸੰਗ ਪਾਏ ਨਾਮ ਨਿਧਾਨ, ਸਾਧ ਕੇ ਸੰਗ ਪਾਏ ਨਾਮ ਨਿਧਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।